ਸਾਡੀ ਬਿਆਨ ਗੱਜ ਬੱਜ ਕੇ ਸ਼ਬਦ ਵਿੱਚ ਬੋਲਿਆ सर्व अर्थ विचारे साधु संग परम गत पाइए माया रच बंधाने स्वामी सर्व
ਬਾਹਰੋਂ ਲੋਕਾਂ ਦੀ ਖੇਚਲ ਕਰੋ
ਇਹਨਾਂ ਸੁਨਹਿਰੀ ਅਸੂਲ ਜੋ ਗੁਰੂ ਬਾਬੇ ਨੇ ਸਾਲ ਸਰਾਹੀ ਸਾਨੂੰ ਦੱਸੇ, ਜਿਸ ਕਰਕੇ ਸਤਸੰਗੀ ਪੁਰਸ਼ 100% ਲਾਭ ਉਠਾ ਸਕੇ, ਉਹਨਾਂ ਨੂੰ ਆਪਣੇ ਜੀਵਨ ਵਿੱਚ ਘਟਾਉਣ ਦੀ ਕੋਸ਼ਿਸ਼ ਅਤੇ ਖੇਚਲ ਕਰਦੇ ਰਹੋ, ਉਹ ਹਨ ਸ਼ਰਧਾ, ਦੂਸਰਾ ਨਿਰਮਾਣਤਾ, ਤੀਸਰਾ ਚਿੱਤ ਦੀ ਇਕਾਗਰਤਾ। ਇਹਨਾਂ ਦੁਆਰਾ ਹਰੀ ਜਸ ਕਰਨ ਦਾ, ਸੁਣਨ ਦਾ, ਗੁਰੂ ਬਾਬਾ ਜੀ ਦੀ ਸਿੱਖਿਆ ਸੁਣਨ ਦਾ ਸੁਭਾਵ ਪਾਓ, ਤਾਂ ਕਿ ਪੂਰਾ ਪੂਰਾ ਲਾਭ ਪ੍ਰਾਪਤ ਹੋਵੇ। ਪਿਛਲੇ ਦਿਨ ਆਪਨੇ ਸੁਣਿਆ ਰੋਚਕ ਬਾਣੀ ਦੀ ਬਾਬਤ, ਯਾਨੀ ਜਦੋਂ ਅਸੀਂ ਆਦ ਤੋਂ ਅੰਤ ਲਾ ਕੇ ਅੰਤ ਤੱਕ ਗੁਰਬਾਣੀ ਦਾ ਪਾਠ ਕਰਦੇ ਹਾਂ, ਸਾਨੂੰ ਭਿਆਨਕ ਰੋਚਕ ਯਥਾਰਥ ਤਿੰਨ ਕਿਸਮ ਦੇ ਬਚਨ ਪ੍ਰਾਪਤ ਹੁੰਦੇ ਹਨ, ਉਹ ਵੀ ਅਧਿਕਾਰ ਦੇ ਮੁਤਾਬਕ। ਪਹਿਲੇ ਭਿਆਨਕ ਬਚਨਾਂ ਦੀ ਬਾਬਤ ਕੁਛ ਵਿਚਾਰ ਹੋ ਚੁੱਕੀ ਹੈ। ਉਹ ਲੋਕ ਜਿਹੜੇ ਆਪਣੇ ਸਵੇ ਧਰਮ ਤੋਂ ਦੂਰ ਹੋ ਕੇ ਬੁਰਾਈਆਂ ਵਿੱਚ ਪ੍ਰਵਿਰਤ ਹਨ, ਉਹਨਾਂ ਵਾਸਤੇ ਭਿਆਨਕ ਬਾਣੀ। ਦੂਸਰੇ ਜਿਹੜੇ ਬੁਰਾਈਆਂ ਤਾਂ ਨਹੀਂ ਕਰਦੇ ਪਰ ਉਹਨਾਂ ਦੇ ਚਿੱਤ ਦੀ ਅਜੇ ਇਕਾਗਰਤਾ ਨਹੀਂ ਹੋਈ ਅੱਛੀ ਤਰ੍ਹਾਂ, ਉਹਨਾਂ ਨੂੰ ਰੋਚਕ ਬਚਨ ਦੱਸੇ ਹਨ, ਜਿਹਨਾਂ ਦੁਆਰਾ ਇਸਦੀ ਰੁਚੀ, ਇਸਦਾ ਸ਼ੌਕ, ਵਾਹਿਗੁਰੂ ਦੇ ਪਿਆਰ, ਵਾਹਿਗੁਰੂ ਦੇ ਸਿਮਰਨ ਵਿੱਚ ਵਧੇ। ਵਾਹਿਗੁਰੂ ਦੇ ਨਾਮ ਦੀਆਂ ਸ਼ਕਤੀਆਂ, ਬਰਕਤਾਂ, ਤਾਕਤਾਂ, ਲਾਭ, ਫਾਇਦੇ ਬੇਅੰਤ ਦਰਸਾਏ। ਸੋ ਕੱਲ ਥੋੜ੍ਹਾ ਜਿਹਾ ਜ਼ਿਕਰ ਇਸਦੀ ਬਾਬਤ ਵੀ ਆਇਆ ਸੀ, ਆਪਨੇ ਸੁਣਿਆ ਸੀ। ਭਗਤ ਨਾਮ ਦੇ ਉਸਦੀ ਛਪਰੀ ਵਾਹਿਗੁਰੂ ਨੇ ਉਹਦੇ ਪ੍ਰੇਮਾ ਭਗਤੀ ਵਸ ਹੋ ਕੇ ਬਣਾਈ। ਗਵਰਨਰ ਨੇ ਪੁੱਛਿਆ ਸੀ ਇਹ ਕਿਵੇਂ, ਇਹੋ ਜਿਹਾ ਕਾਰੀਗਰ ਕਿੱਥੋਂ ਮਿਲ ਸਕਦਾ ਹੈ। ਭਗਤ ਜੀ ਨੇ ਦੱਸਿਆ ਸੀ ਉਹ ਕਾਰੀਗਰ ਸ੍ਰਿਸ਼ਟੀ ਦਾ ਕਰਤਾ ਹਰਤਾ ਧਰਤਾ ਹੈ, ਪਰ ਪ੍ਰੇਮਾ ਭਗਤੀ ਦੇ ਵਸ ਹੋ ਕੇ ਉਹ ਆਪਣੇ ਪ੍ਰੇਮੀਆਂ ਦੇ ਅਨੇਕਾਂ ਕਾਰਜ ਸੁੱਤੇ ਸਿੱਧ ਸਵਾਰਦਾ ਹੈ। ਜਾਂ ਉਹ ਛਪਰੀ ਬਣੀ ਦੀ ਮਹਿਮਾ ਤਕਰੀਬਨ ਸਾਰੇ ਭਾਰਤ ਵਰਸ਼ ਵਿੱਚ ਫੈਲ ਗਈ। ਉਹਨਾਂ ਸਮੇਂ ਵਿੱਚ ਭਾਵੇਂ ਖ਼ਬਰਾਂ ਦੂਰ ਪਹੁੰਚਣ ਦਾ ਸਾਧਨ ਇਤਨਾ ਨਹੀਂ ਸੀ ਜਿਤਨਾ ਅੱਜ ਹੈ। ਅੱਜ ਤਾਂ ਥੋੜ੍ਹੀ ਜਿਹੀ ਖ਼ਬਰ ਮਿੰਟਾਂ ਦੇ ਵਿੱਚ ਲੱਖਾਂ ਮੀਲਾਂ 'ਤੇ ਪਹੁੰਚ ਜਾਂਦੀ ਹੈ। ਉਹਨਾਂ ਸਮਿਆਂ ਦੇ ਵਿੱਚ ਡਾਕਾਂ, ਤਾਰਾਂ, ਟੈਲੀਫੋਨ ਜਾਂ ਹੋਰ ਕਈ ਕਿਹੋ ਜਿਹੇ ਸਾਧਨ, ਇਹਨਾਂ ਦਾ ਬਹੁਤਾ ਉਪਾਅ ਨਹੀਂ ਸੀ, ਇਸ ਕਰਕੇ ਖ਼ਬਰ ਹੌਲੀ ਹੌਲੀ ਪਹੁੰਚਦੀ 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 ਦੂਰ ਪਹੁੰਚਦੀ ਸੀ। ਇਹ ਖ਼ਬਰ ਭਾਰਤ ਵਰਸ਼ ਦੇ ਕੋਨੇ ਕੋਨੇ ਵਿੱਚ ਪਹੁੰਚ ਗਈ ਕਿ ਭਗਤ ਨਾਮਦੇਵ ਜੀ ਬੜੇ ਪ੍ਰਭੂ ਦੇ ਪਰਮ ਭਗਤ ਹਨ, ਵਾਹਿਗੁਰੂ ਦੀ ਭਗਤੀ ਕਰਦੇ ਨੇ, ਵਾਹਿਗੁਰੂ ਉਹਨਾਂ 'ਤੇ ਬੜਾ ਦਿਆਲ ਹੈ, ਮਿਹਰਬਾਨ ਹੈ, ਅਨੇਕਾਂ ਉਹਨਾਂ ਦੇ ਕਾਰਜ ਸਵਾਰਦਾ ਹੈ। ਕਈ ਦਫ਼ਾ ਜਦੋਂ ਉਹ ਯਾਦ ਕਰਦੇ ਹਨ ਨਿਰਾਕਾਰ ਤੋਂ ਸਾਕਾਰ ਹੋ ਕੇ ਦਰਸ਼ਨ ਵੀ ਦਿੰਦਾ ਹੈ। ਜਿਉਂ ਇਹੋ ਜਿਹੇ ਬਚਨ ਦਿੱਲੀ ਪਹੁੰਚੇ, ਦਿੱਲੀ ਭਾਰਤ ਵਰਸ਼ ਦਾ ਜੁਗਾ ਜੁਗੰਤਾਂ ਤੋਂ ਲਾ ਕੇ ਕੈਪੀਟਲ ਚਲਾ ਆਇਆ ਹੈ, ਲਫਲਾਫਾ ਚਲਾ ਆਇਆ ਹੈ। ਉਹਨਾਂ ਦਿਨਾਂ ਵਿੱਚ ਵੀ ਐਵੇਂ ਸੀ, ਭਾਵੇਂ ਹਕੂਮਤ ਇਸਲਾਮ ਦੀ ਸੀ, ਉਸ ਥਾਂ ਦੀ ਹਿੰਦੂ ਜਨਤਾ ਨੇ ਸੰਤ ਭਾਵੇਂ ਸਭ ਦੇ ਹੀ ਸਾਂਝੇ ਹੁੰਦੇ ਹਨ, ਪਰ ਖਾਸ ਕਰ ਆਪਣੀ ਆਪਣੀ ਕੌਮ ਦੇ ਲੋਕ ਜ਼ਿਆਦਾ ਅਪਣਾਇਆ ਕਰਦੇ ਹਨ। ਸੰਤਾਂ ਦਾ ਕਿਸੇ ਕੌਮ ਦੇ ਨਾਲ ਫਰਕ ਨਹੀਂ ਹੁੰਦਾ, ਫਰਕਾ ਨਹੀਂ ਹੁੰਦਾ, ਸਾਰੀ ਦੁਨੀਆ ਦੀ ਪ੍ਰੋਪਰਟੀ ਹੁੰਦੇ ਹਨ ਸੰਤ, ਪਰ ਫਿਰ ਵੀ ਆਪਣੀ ਕੌਮ ਜ਼ਿਆਦਾ ਅਪਣਾਇਆ ਕਰਦੀ। ਇਉਂ ਹਿੰਦੂ ਜਨਤਾ ਦਿੱਲੀ ਜੀ ਨੇ ਰਲ ਕੇ ਵਿਚਾਰ ਕੀਤਾ, ਜੇਕਰ ਇਹੋ ਜਿਹੇ ਜੀਵਨ ਵਾਲੇ ਪੁਰਸ਼ਾਂ ਨੂੰ ਲਿਆ ਕੇ ਇੱਥੇ ਸਤਸੰਗ ਕਾਇਮ ਕੀਤਾ ਜਾਏ, ਬਹੁਤ ਸਾਰੇ ਲੋਕ ਲਾਭ ਉਠਾਉਣਗੇ, ਆਪਣੇ ਜੀਵਨ ਸਫਲੇ ਕਰਨਗੇ। ਕਿਉਂਕਿ ਜਿਹੜੇ ਧਾਰਨਾ ਵਾਲੇ ਪੁਰਸ਼ ਹੁੰਦੇ ਹਨ, ਜਿਹੜੇ ਅਮਲ ਪੁਰਸ਼ ਹੁੰਦੇ ਹਨ, ਉਹਨਾਂ ਤੋਂ ਹੀ ਵਿਸ਼ੇਸ਼ ਲਾਭ ਪਹੁੰਚਿਆ ਕਰਦਾ ਹੈ। ਬੰਦੂਕ ਚਲਾਈ ਜਾਵੇ, ਜੇਕਰ ਉਹਦੇ ਵਿੱਚ ਗੋਲੀ ਨਹੀਂ ਖੜਕਾ ਤਾਂ ਉਨਾ ਹੀ ਕਰੂਗੀ। ਹਾਂ, ਜੇਕਰ ਉਹਦੇ ਵਿੱਚ ਗੋਲੀ ਹੈ ਮਾਰ ਉਹੀ ਕਰੇਗੀ। ਇਸੇ ਤਰ੍ਹਾਂ ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਬਚਨਾਂ ਨੂੰ ਢਾਲਿਆ ਹੈ, ਕਮਾਈ ਵਿੱਚ ਲਿਆਂਦਾ ਹੈ, ਉਹ ਉਹਨਾਂ ਦੇ ਅਨੁਸਾਰ ਹੀ ਚੱਲ ਕੇ ਆਪਣੇ ਜੀਵਨ ਨੂੰ ਬਣਾਇਆ ਹੈ, ਉਹਨਾਂ ਦੁਆਰਾ ਵਿਸ਼ੇਸ਼ ਸਤਸੰਗ ਦਾ ਅਸਰ ਹੋਇਆ ਕਰਦਾ ਹੈ। ਇਉਂ ਨਾਮਦੇਵ ਜੀ ਨੂੰ ਪ੍ਰਾਰਥਨਾ ਕਰਕੇ ਦਿੱਲੀ ਲਿਆਂਦਾ ਗਿਆ, ਜਿਹਦੇ ਵਿੱਚ ਉਹਨਾਂ ਦੀ ਬਿਰਧ ਮਾਤਾ ਵੀ ਨਾਲ ਆ ਗਈ। ਸਤਸੰਗ ਹੁੰਦਾ ਹੈ, ਕੀਰਤਨ ਦਾ ਵਕਤ ਰੱਖਿਆ ਗਿਆ, ਬੇਅੰਤ ਸੰਗਤ ਜੁੜਦੀ ਹੈ ਹਰੀ ਕੀਰਤਨ ਦੇ ਵਿੱਚ। ਪਰ ਅੰਮ੍ਰਿਤ ਵੇਲਾ ਉਹਨਾਂ ਨੇ ਦਰਿਆ ਜਮਨਾ ਜੋ ਦਿੱਲੀ ਦੇ ਨਾਲ ਵੀ ਵਗਦੀ ਹੈ, ਇਸ਼ਨਾਨ ਆਦਿ ਕਰਕੇ ਉਸਦੇ ਕਿਨਾਰੇ ਬਰੇਤੀ ਹੈ ਬੜੀ ਦੂਰ ਤੱਕ ਆਸਣ ਵਿਛਾ ਕੇ ਦਿਨ ਚੜ੍ਹੇ ਤੱਕ ਸ਼ਿਮਨ ਸਮਾਧੀ ਵਿੱਚ ਸਥਿਤ ਰਹਿੰਦੇ ਹਨ। ਉਸ ਤੋਂ ਬਾਅਦ ਪ੍ਰੇਮੀਆਂ ਨੂੰ ਮਿਲਦੇ ਜੁਲਦੇ ਆਪਣੀ ਜ਼ਿੰਮੇਵਾਰੀਆਂ ਜੋ ਪਰਮਾਰਥਕ ਆ ਉਹਨਾਂ ਨੂੰ ਨਿਭਾਉਂਦੇ ਹਨ। ਇਸੇ ਤਰ੍ਹਾਂ ਕੁਛ ਸਮਾਂ ਗੁਜ਼ਰਦਾ ਚਲਾ ਗਿਆ। ਇੱਕ ਦਿਨ ਦਾ ਜ਼ਿਕਰ, ਆਪ ਜੀ ਇਸ ਵਕਤ ਤੇ ਪੈਰ ਸਵਾ ਪਹਿਰਾਤਰੇ ਨੇ ਉੱਠ ਕੇ ਦਰਿਆ ਜਨਮਾਂ ਦੇ ਕਿਨਾਰੇ ਪਹੁੰਚੇ, ਸੋਚ ਦਾਤਨ ਕੁੱਲਾ ਇਸ਼ਨਾਨ ਆਦਿ ਕਰਕੇ ਆਸਣ ਵਿਛਾ ਕੇ ਉਸ 'ਤੇ ਚੌਂਕੜਾ ਲਗਾ ਕੇ ਬੈਠ ਜਾਂਦੇ ਹਨ। ਸੋ ਅੱਜ ਬਿਰਤੀ ਬਹੁਤ ਜ਼ਿਆਦਾ ਟਿਕਾ ਵਿੱਚ ਗਈ, ਗਹਿਰੀ ਸਮਾਧੀ ਲੱਗੀ। ਸਮਾਧੀ ਸਾਸਨ ਦੋ ਕਿਸਮ ਦੀ ਹੈ, ਇੱਕ ਸਾਧ ਵਿਕਲਪ ਹੈ, ਇੱਕ ਨਿਰਵਿਕਲਪ ਹੈ। ਮਨ ਦੇ ਹਜ਼ਾਰਾਂ ਨਹੀਂ ਬਲਕਿ ਲੱਖਾਂ ਟੁਕੜੇ ਹੋਏ ਹੋਏ ਹਨ, ਇਸ ਕਰਕੇ ਹੀ ਮਨ ਦੀ ਸਾਰੀ ਤਾਕਤ ਜ਼ਹਿਲ ਹੋ ਗਈ। ਜੇਕਰ ਮਨ ਇਕੱਠਾ ਹੋ ਜਾਵੇ, ਇੱਕ ਹੋ ਜਾਵੇ, ਉਹਦਾ ਭਜਨ ਕਰਕੇ ਇਹਦੇ ਵਿੱਚ ਬਹੁਤ ਸਾਰੀਆਂ ਤਾਕਤਾਂ ਆ ਜਾਂਦੀਆਂ। ਦੁਨਿਆਵੀ ਸੈਂਸ ਬਾਰ ਵੀ ਸਿੱਧਾ ਮਿਸਮਰੇਜਨ ਵਾਲੇ ਜਿਹੜੇ ਲੋਕ ਹਨ, ਉਹ ਸਿਰਫ ਆਪਣੇ ਖਿਆਲ ਨੂੰ ਕਿਸੇ ਨੁਕਤੇ 'ਤੇ ਹੀ ਟਿਕਾਉਂਦੇ ਨੇ, ਉਸ ਟਿਕਾ ਦੁਆਰਾ ਹੀ ਉਹਨਾਂ ਵਿੱਚ ਬਹੁਤ ਸਾਰੇ ਖੇਲਾਂ ਆਦਿ ਕਰਨੀਆਂ ਤਾਕਤਾਂ ਹੋ ਜਾਂਦੀਆਂ ਹਨ। ਅੱਜ ਤੱਕ ਜੇਕਰ ਦੇਖਿਆ ਜਾਵੇ ਰੂਹਾਨੀ ਪੁਰਸ਼ਾਂ ਦੇ ਇਤਿਹਾਸ ਨੂੰ, ਜਦ ਤੋਂ ਸ੍ਰਿਸ਼ਟੀ ਰਚੀ ਹੁਣ ਤੱਕ, ਤਾਂ ਹਰ ਸਤਪੁਰਸ਼ ਦੇ ਜੀਵਨ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਕੌਤਕ ਆਏ ਹਨ, ਜਿਹਨਾਂ ਲੋਕ ਕਰਾਮਾਤ, ਮੌਜੂਦੇ ਜਾਂ ਸ਼ਕਤੀਆਂ ਦਾ ਦਰਜਾ ਦਿੰਦੇ ਹਨ। ਉਹ ਹਨ ਕਾਹਦੀਆਂ? ਉਹ ਮਨ ਦੇ ਟਿਕਾ ਦੀਆਂ ਹਨ, ਮਨ ਦੀ ਇਕਾਗਰਤਾ ਅਤੇ ਸ਼ੁੱਧੀ ਦੀਆਂ ਹਨ। ਸਹੀਓ ਆਪ ਜੀ ਰੋਜ਼ ਹੀ ਸਿਮਰ ਸਮਾਧੀ ਜੁੜਦੇ ਹਨ, ਭਾਵੇਂ ਪਹਿਲੇ ਧਿਆਤਾ ਧਿਆਨ ਅਤੇ ਤਿੰਨ ਹਿੱਸੇ ਮਨ ਦੇ ਬਣਾਉਂਦੇ ਹਨ, ਧਿਆਤਾ ਧਿਆਨ ਧਰਨ ਵਾਲਾ, ਤੇ ਜੀ ਦਾ ਧਿਆਨ ਧਰਿਆ ਜਾਵੇ ਧਿਆਨ ਕੀ ਹੈ ਖਿਆਲ, ਇਹਨਾਂ ਤਿੰਨਾਂ ਨੂੰ ਤੇ ਆਪਣਾ ਪ੍ਰਭੂ ਹੁੰਦਾ ਹੈ, ਧਿਆ ਤਾਂ ਭਗਤ ਹੁੰਦਾ ਹੈ। ਧਿਆਨ ਖਿਆਲ ਯਾਨੀ ਭਗਤ ਨੇ ਧਿਆਨ ਧਰਦੇ ਧਰਦੇ ਆਪਣੇ ਪ੍ਰਭੂ ਦਾ ਰੂਪ ਬਣ ਜਾਣਾ ਹੈ। ਭਗਤੀ ਦੋ ਤੋਂ ਸ਼ੁਰੂ ਹੋ ਕੇ ਇੱਕ ਵਿੱਚ ਖਤਮ ਹੋ ਜਾਂਦੀ ਹੈ। ਭਗਤ ਆਪਾਂ ਗਵਾ ਕੇ ਭਗਵਾਨ ਵਿੱਚ ਲੈ ਹੋ ਜਾਂਦਾ ਹੈ, ਸਿੱਖ ਆਪਣਾ ਆਪਾ ਗਵਾ ਕੇ ਗੁਰੂ ਵਿੱਚ ਲੈ ਹਾਸਲ ਕਰਦਾ। ਸਵਯਂ ਆਪ ਜੀ ਦੀ ਬੜੀ ਗਹਿਰੀ ਸਮਾਧੀ ਲੱਗੀ, ਅੱਜ ਨਿਰਵਿਕਲਪ ਸਮਾਧ ਹੋ ਗਈ। ਵਾਹਿਗੁਰੂ ਅੰਤਰਜਾਮੀ ਸਾਧ ਸੰਗਤ ਇਹੋ ਜਿਹੇ ਸਮੇਂ ਇਹੋ ਜਿਹੀ ਅਵਸਥਾ ਵਿੱਚ ਆ ਕੇ ਹੀ ਆਪਣੇ ਪ੍ਰੇਮੀ ਦੇ ਪ੍ਰੇਮ ਦੇ ਵਸੀਭੂਤ ਹੁੰਦਾ ਹੈ। ਕਦੇ ਐਸਾ ਫਰਮਾਨ ਹੈ, ਖੜਾ ਹੈ ਦੁਆਰੇ ਹਰ ਜੁਗ ਬੰਨੇ ਛਤਰ ਧਰਿਓ, ਰਾਜਾ ਰਾਮ ਜਪਤ ਕੋ ਕੋ ਨਾ ਧਰਿਓ, ਗੁਰੂ ਉਪਦੇਸ਼ ਸਾਧ ਕੀ ਸੰਗਤ, भगत भगतता को नाम पर संखमाला तिलक चक्र बराज देख प्रताप जम डरे हो नौने तो ठाकर दई सुधाम में तरू अटल अज होना चरियो नौने तो ठाकर दई सुधाम में तरू अटल अज होना चरियो भगत हेत मारियो हर नाक्ष नरसिंह रूप हर दे धरियो नामा कहत भगत वस केशव अजू बल के द्वार खे वाहिगुरु कहते हैं मैनू मेरे प्यारे प्रेम दिया जंजीर जकड़ लेंदे मैनू चाठी निराकार तो साकार होना पैंदा है या उन्होंने प्रेम दे वसी पूत होके मैनू कोई एक समय मोह को गए बांधे फिर मोह पे जवाब ना ए मेरी अवस्था
खड़ा है द्वारे नजू बने प्रेम का खड़ा है द्वारे
करके गुरु का एक सिख ਹਜ਼ੂਰੀ ਵਿੱਚ ਹਾਜ਼ਰ ਹੁੰਦਾ ਹੈ, ਚਰਣੀ ਸ਼ੀਸ ਨਵਾਇਆ, ਗਜ ਪੱਲਾ ਪਾ ਖੜਾ ਹੋਇਆ। ਹਜ਼ੂਰ ਨੇ ਉਸ ਫਲ ਤੱਕ ਕੇ ਫਰਮਾਨ ਕੀਤਾ ਭਾਈ ਗੁੰਦਾ, ਪੰਜਾਬ ਕਾਬਲ ਵਿੱਚ ਗੁਰੂ ਨਾਨਕ ਦੀ ਸਿੱਖੀ ਜੋ ਸੌਖਾ ਮਾਰਗ ਇਸ ਮੇਂ ਜੀਵਾਂ ਦੀ ਕਲਿਆਣ ਦਾ ਹੈ, ਜਿਹਦੇ ਮੁੱਖ ਅਸੂਲ ਨਾਮ ਦਾ ਨਿਸ਼ਾਨ ਹੈ, ਲੋਕਾਂ ਨੂੰ ਦ੍ਰਿੜ ਕਰਵਾਓ ਤਾਂ ਕਿ ਦੁਨੀਆਂ ਦਾ ਫਲਾ ਹੋ। ਹਜ਼ੂਰ ਦੀ ਬਖਸ਼ਿਸ਼ ਪਾ ਕੇ ਗੁੰਦਾ ਕਾਬਲ ਚਲਿਆ ਜਾਂਦਾ, ਹਾਂ ਉੱਥੇ ਜਾ ਕੇ ਧਰਮਸ਼ਾਲ ਗੁਰਦੁਆਰਾ ਬਣਾਇਆ, ਦੁਰਵੇਰੇ ਕੀਰਤਨ ਕਥਾ ਦਾ ਪ੍ਰਵਾਹ ਚਲਾਇਆ, ਗੁਰੂ ਘਰ ਲੰਗਰ ਜਾਰੀ ਕੀਤਾ, ਗੁਰਸਿੱਖੀ ਦੀ ਸਿੱਖਿਆ ਉਸਦਾ ਪ੍ਰਚਾਰ ਕਰਦੇ ਹਨ, ਬੇਅੰਤ ਪ੍ਰੇਮੀ ਗੁਰੂ ਸ਼ਰਨ ਵਿੱਚ ਆ ਕੇ ਆਪਣਾ ਜੀਵਨ ਸਫਲਾ ਕਰਦੇ ਹਨ। ਆਪ ਜੀ ਦਾ ਪੈਰ ਸਵਾ ਪੈਰ ਆਪਣੇ ਉੱਠ ਕੇ ਇਸ਼ਨਾਨ ਕਰਕੇ ਸ਼ਨਾਨ ਕਰਨ ਦਾ ਨਿਯਮ ਸੀ। ਸਤਸੰਗ ਗੁਰੂ ਰਾਮਦਾਸ ਚੌਥੇ ਪਾਤਸ਼ਾਹ ਮਹਾਰਾਜ ਜੀ ਤੋਂ ਸਿੱਖਾਂ ਨੇ ਅਰਜ਼ ਕੀਤੀ, ਪੁੱਛਿਆ ਹਰੀ ਬਨਵਾਸ, ਸਿੱਖ ਦੇ ਨਿਯਮ ਕਿਰਪਾ ਕਰਕੇ ਦੱਸੋ, ਜਿਹਨਾਂ ਦੇ ਅਨੁਸਾਰ ਚੱਲ ਕੇ ਇਹ ਫਿਰ ਜਨਮਨ ਦੇ ਚੱਕਰ ਵਿੱਚ ਨਾ ਪਵੇ। ਆਪ ਜੀ ਨੇ ਇੱਕ ਸ਼ਬਦ ਵਿੱਚ ਗੁਰਸਿੱਖ ਦੀ ਡੈਫੀਨੇਸ਼ਨ ਦੱਸਦੇ ਹੋਇਆਂ ਐਸੇ ਫਰਮਾਨ ਕੀਤਾ, ਕਲਕੇ ਉੱਠ ਕੇ ਲਿਆ ਵੇ ਹਰੀ ਨਾਮ Thank you. ਇੱਛਾ ਕਸੌਟੀ ਤੇ ਲਗਾਇਆ ਹੋ ਜਾਂਦੀ ਹੈ। ਇਸੀ ਤਰ੍ਹਾਂ ਆਪਣੇ ਜੀਵਨ ਦੀ ਪ੍ਰੀਖਿਆ ਗੁਰਬਾਣੀ ਰੂਪੀ ਕਸੌਟੀ ਤੇ ਲਗਾਇਆ ਹੋ ਜਾਂਦੀ ਹੈ। ਹਾਂ, ਆਪਣੇ ਅੰਦਰ ਅੰਦਰ ਝਾਤੀਆਂ ਹੀ ਮਾਰੀ ਜਾਓ ਕਿ ਸਾਡੇ ਵਿੱਚ ਇਹ ਗੁਣ ਘੱਟਦੇ ਹਨ ਕਿ ਨਾ। ਗੁਰੂ ਸ਼ਰਨ ਵਿੱਚ ਆ ਕੇ ਗੁਰੂ ਦੀ ਸਿੱਖਿਆ ਧਾਰਨ ਕਰਕੇ, ਮਤਪਾਨ ਕਰਕੇ ਪ੍ਰੈਤੋ ਤੋਂ ਬਚਦਾ ਹੋਇਆ ਰੈਤਾਂ ਦੇ ਪੱਕਾ ਰਹਿੰਦਾ। ਉਸਦੇ ਵਾਸਤੇ ਹੁਕਮ ਹੈ ਗੁਰੂ ਸਤਿਗੁਰ ਕਾ, ਜੋ ਸਿੱਖ ਅਖਾਏ ਸੋ ਭਲ ਕੇ ਕੁੱਠਲ ਨਾਮ ਤੇ ਆਵੇ। ਆਪਣੇ ਆਪ ਨੂੰ ਸਿੱਖ ਹੋਣ ਦਾ ਜੋ ਦਾਅਵਾ ਰੱਖਦਾ ਹੈ, ਜਨਮ ਮਨ ਦੇ ਬੰਧਨ ਕੱਟਣਾ ਚਾਹੁੰਦਾ, ਉਹਨੂੰ ਚਾਹੀਦਾ ਅੰਮ੍ਰਿਤ ਵੇਲੇ ਪੈ ਸਵਾ ਪੈ ਰਾਤ ਉੱਠ ਕੇ ਸੌਦਾਤਨ ਗੁਰਲਾ ਇਸ਼ਨਾਨ ਆਦਿ ਕਰੇ, ਉਦਮ ਕਰੇ ਫਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੇ। ਉਸ ਮੌਕੇ ਆਲਸ ਪ੍ਰਬਲ ਹੁੰਦੀ ਹੈ, ਕਲਯੁਗ ਦਾ ਜੁਲੜ ਸਭ ਤੇ ਦਿੱਤਾ ਹੁੰਦਾ। ਗੁਰੂ ਨਾਨਕ ਦੇਵ ਮਹਾਰਾਜ ਜੀ ਅੱਜ ਇੱਕ ਹੋਰ ਜੰਗਲ 'ਚ ਬੈਠੇ ਹਨ। ਸਖ਼ਤ ਗਰਮੀ ਦਾ ਮੌਸਮ ਹੈ, ਮਰਦਾਨਾ ਕੀਰਤਨ ਕਰ ਚੁੱਕਾ, ਕੀ ਦੇਖਿਆ ਸਾਹਮਣੇ ਬੜੀ ਕਾਲੀ ਬੋਲੀ ਅੰਧੇਰੀ ਉੱਠ ਰਹੀ, ਜਿਹਦੇ ਵਿੱਚ ਬੜੇ ਬੜੇ ਦਰਖਤ ਉੱਡਦੇ ਚਲੇ ਆ ਰਹੇ। ਮਰਦਾਨਾ ਦੇਖ ਕੇ ਭੈ ਭੀਤ ਹੋਇਆ, ਡਰਿਆ, ਅਰਜ਼ ਕੀਤੀ ਗਰੀਬ ਨੂੰ ਆ, ਜਿਹੜੀ ਅੰਧੇਰੀ ਦਰਖਤਾਂ ਨੂੰ ਉਡਾ ਸਕਦੀ ਹੈ, ਆਦਮੀ ਦੀ ਕੀ ਸੱਤਿਆ ਉਹਦੇ ਅੱਗੇ ਠਹਿਰ ਸਕਦੀ, ਐਸਾ ਨਾ ਹੋਵੇ ਸਾਨੂੰ ਕਿਤੇ ਉਡਾ ਕੇ ਲੈ ਜਾਵੇ। ਗੁਰੂ ਜੀ ਕਹਿੰਦੇ, ਮਰਦਾਨੇ ਆ, ਤੇਰਾ ਰਾਖਾ ਡਾਢਾ ਹੈ, ਤੂੰ ਵਾਹਿਗੁਰੂ ਦਾ ਭਜਨ ਕਰ, ਕਿਸੇ ਚੀਜ਼ ਤੋਂ ਮਤ ਡਰ। ਮਰਦਾਨੇ ਨੇ ਨੇਤਰ ਮੀਟ ਲਏ, ਵਾਹਿਗੁਰੂ ਦਾ ਸਿਮਰਨ ਸ਼ੁਰੂ ਕਰ ਦਿੱਤਾ, ਅੰਧੇਰੀ ਲੰਘ ਗਈ। ਇਤਨੇ ਨੂੰ ਬਿਨਾਂ ਹੀ ਬਦਲੀ ਆਸਮਾਨ ਵਿੱਚੋਂ ਬੜੇ ਬੜੇ ਗੜੇ ਗਿਰਨੇ ਸ਼ੁਰੂ ਹੋ ਗਏ। ਹੁਣ ਮਰਦਾਨਾ ਬਹੁਤ ਡਰਿਆ, ਮਹਾਰਾਜ ਸਿਰ ਵਿੱਚ ਇੱਕ ਲੱਗ ਗਿਆ, ਪ੍ਰਾਣ ਖਤਮ ਹੋ ਜਾਣਗੇ, ਰੋਹੀ ਦਾ ਮਾਮਲਾ ਕਿਸੇ ਨੇ ਕੱਫਣ ਵੀ ਨਹੀਂ ਪਾਉਣਾ। ਗੁਰੂ ਜੀ ਕਹਿੰਦੇ, ਮਰਦਾਨਿਆਂ ਡਰ ਨੇ, ਤੇਰਾ ਰਾਖਾ ਬਹੁਤ ਪ੍ਰਬਲ ਹੈ, ਬਹੁਤ ਸ਼ਕਤੀਵਾਨ ਹੈ, ਸਾਰੀ ਦੁਨੀਆਂ ਦਾ, ਸਾਰੀਆਂ ਸ਼ਕਤੀਆਂ ਦਾ ਕੰਟਰੋਲਰ ਹੈ, ਤੂੰ ਉਸਦਾ ਭਜਨ ਕਰ। ਮਰਦਾਨੇ ਨੇ ਫਿਰ ਨੇਤਰ ਮੀਟ ਲਏ, ਉਹ ਗੜੇ ਹਟ ਗਏ। ਕਿਤਨੇ ਨੂੰ ਕੀ ਦੇਖਿਆ ਸਾਹਮਣੇ ਸੁਨਹਿਰੀ ਕੇਸ਼, ਮਿਸਾਲ ਮੰਗ ਅੱਖਾਂ ਮਚਦੀਆਂ ਨੇ, ਖਤਰੀ ਜ਼ਬਾਨ ਪੜੀ, ਕਥੇ ਅਗਨੀ ਪਕੜੀ ਹੋਈ, ਮਾਰੋ ਮਾਰ ਕਰਦਾ ਮੂੰਹ ਅੱਡੀ ਚਲਿਆ ਆ ਗਿਆ, ਮਨ ਮੂੰਹ ਵਿੱਚ ਪਾ ਜਾਏਗਾ। ਇਹਨੂੰ ਦੇਖ ਕੇ ਤਾਂ ਮਰਦਾਨਾ ਬਹੁਤ ਹੀ ਡਰਿਆ, ਸੱਚੇ ਪਾਤਸ਼ਾਹ ਪਤਾ ਨਹੀਂ ਭੂਤ ਹੈ ਪ੍ਰੇਤ ਹੈ, ਦੇਵ ਹੈ ਜਾਂ ਦੈਂਤ ਹੈ, ਦੋ ਬੁਲਾਵਾਂ ਦੋ ਬੱਚੇ, ਇਹਨੇ ਤਾਂ ਨਹੀਂ ਛੱਡਣਾ। ਗੁਰੂ ਜੀ ਕਹਿਣ, ਮਰਦਾਨਿਆ ਭੂਤ ਪ੍ਰੇਤ ਕੋਈ ਨਹੀਂ, ਭੂਤ ਪ੍ਰੇਤ ਆਦਮੀ ਵਿੱਚ ਹੀ ਹੁੰਦੇ ਹਨ, ਜਿਹਨਾਂ ਦੀ ਭੂਤ ਬਿਰਤੀ ਪ੍ਰਧਾਨ ਹੈ ਉਹਨੂੰ ਦੁਨੀਆਂ ਵਿੱਚ ਭੂਤ ਕਿਹਾ ਜਾਂਦਾ ਹੈ। ਜਿਹੋ ਜਿਹੇ ਕਿਸੇ ਦੇ ਸੁਭਾਅ ਹਨ, ਚਾਰ ਕਿਸਮ ਦੇ ਲੋਕ ਦੁਨੀਆਂ ਵਿੱਚ ਹਨ। ਇੱਕ ਨਾਮ ਹੈਵਾਨਾ ਪਸ਼ੂਆਂ ਦਾ ਦਰਜਾ ਦਿੱਤਾ ਜਾਂਦਾ ਹੈ, ਦੂਜਿਆਂ ਨੂੰ ਸ਼ੂਕਰਾਂ ਸ਼ੂਕਰਾਂ ਦਾ ਦਰਜਾ ਦਿੱਤਾ ਜਾਂਦਾ, ਤੀਜਿਆਂ ਨੂੰ ਭੂਤਾਂ ਪ੍ਰੇਤਾਂ ਦਾ ਦਰਜਾ ਦਿੱਤਾ ਜਾਂਦਾ, ਚੌਥੇ ਨੂੰ ਦੇਵਤਿਆਂ ਦਾ ਦਰਜਾ ਦਿੱਤਾ ਜਾਂਦਾ। ਜਿਹੋ ਜਿਹੇ ਕਿਸੇ ਵਿੱਚ ਗੁਣ ਘੱਟਦੇ ਨੇ ਵੈਸਾ ਦਰਜਾ ਹੈ। ਜਿਸ ਇਨਸਾਨ ਦੀ ਜ਼ਿੰਦਗੀ ਸਿਰਫ ਖਾਣ ਪੀਣ ਤੱਕ ਹੀ ਮਹਿਦੂਦ ਹੈ, ਪੇਟ ਭਰਨ ਤੱਕ ਕਿ ਮੈਂ ਦੂਰ ਇੱਦੂ ਜ਼ਿਆਦਾ ਕੁਛ ਵੀ ਨਹੀਂ ਜਾਣਦਾ, ਉਸਦਾ ਦਰਜਾ ਹੈਵਾਨਾਂ ਵਿੱਚ ਹੈ। ਕਿਉਂਕਿ ਹੈਵਾਨ ਵੀ ਪਸ਼ੂ ਵੀ ਦੂਜੇ ਦੇ ਸਿੰਗ ਮਾਰ ਕੇ ਉਹਦੇ ਮੂਹਰੇ ਉਹਦਾ ਚਾਰਾ ਆਪ ਚਰ ਲੈਂਦੇ ਹਨ। ਕੀ ਵਿਸ਼ੇਸ਼ਤਾ ਹੋਈ ਇਨਸਾਨਾਂ ਵਾਲੀ, ਦੂਸਰੇ ਸ਼ੂਕਰ ਕੂਕਰ ਜਿਨ੍ਹਾਂ ਦੀ ਜ਼ਿੰਦਗੀ ਲੜਾਈਆਂ ਭੜਾਈਆਂ ਤੱਕ ਹੀ ਮਹਿਦੂਦ ਹੈ। ਸ਼ੁਕਰ ਕੁਕਰਾਂ ਦਾ ਕੰਮ ਲੜਨਾ ਪੈਣਾ ਹੀ, ਇਦੋਂ ਜ਼ਿਆਦਾ ਨਹੀਂ ਉਹਨਾਂ ਨੂੰ ਸ਼ੁਕਰਾਂ ਸ਼ੁਕਰਾਂ ਦਾ ਦਰਜਾ ਦਿੱਤਾ ਜਾਂਦਾ ਹੈ। ਤੀਜੇ ਉਹ ਲੋਕ ਜਿਹੜੇ ਸ਼ਰਮੀ ਹਨ, ਲੋਕਾਂ ਨੂੰ ਬਹੁਤਾ ਛੱਡਣਾ ਬਣਨਾ ਜਾਣਦੇ ਹਨ ਚਲਾਕੀਆਂ ਆਦਿ ਦੇ ਨਾਲ, ਉਹਨਾਂ ਨੂੰ ਪ੍ਰੇਤਾਂ ਦਾ ਦਰਜਾ ਦਿੱਤਾ ਜਾਂਦਾ ਹੈ ਕਿਉਂਕਿ ਪ੍ਰੇਤ ਛਗੀਆ ਹੁੰਦਾ ਹੈ। ਚੌਥਾ ਦੇਵ ਸੁਭਾਵ ਹੈ, ਦੈਵੀ ਗੁੰਜੀ ਦੇ ਵਿੱਚ ਪਾਏ ਜਾਣ, ਸਤ ਸੰਤੋਖ ਦਿਆ ਧਨ ਵਿਚਾਰ ਸ਼ਾਂਤੀ ਸੁਮੰਤ ਹੀਰ ਜਵੈ ਦੀ ਭਗਤੀ ਬ੍ਰਹਮ ਗਿਆਨ ਆਦਿ, ਉਹਨਾਂ ਨੂੰ ਦੇਵਤਿਆਂ ਦਾ ਦਰਜਾ ਦਿੱਤਾ ਜਾਂਦਾ ਹੈ। ਅਸਲੀ ਇਨਸਾਨ ਦਾ ਆਪਣਾ ਸੁਭਾਵ ਦੇਵਤ ਸੁਭਾਵ ਹੈ, ਬਾਕੀ ਤਿੰਨ ਸੁਭਾਵ ਜਿਹੜੇ ਉਪਰੇ ਇਸਨੂੰ ਕੁਛ ਕਾਰਜ ਸਿੱਧੀ ਵਾਸਤੇ ਮਿਲੇ ਹੋਏ ਹਨ, ਪਰ ਇਸਨੇ ਉਹਨਾਂ ਨੂੰ ਪ੍ਰਬਲ ਕਰ ਲਿਆ, ਆਪਣਾ ਅਸਲੀ ਸੁਭਾਵ ਇਸਦਾ ਦਬ ਗਿਆ ਹੈ। ਸੋ ਜਿਸ ਵਕਤ ਗੁਰੂ ਨੂੰ ਸ਼ਰਨ ਪ੍ਰਾਪਤ ਹੁੰਦੀ ਹੈ, ਇਸਨੂੰ ਅਸਲੀ ਆਪਣਾ ਸੁਭਾਵ ਪ੍ਰਾਪਤ ਹੁੰਦਾ ਹੈ, ਫਿਰ ਇਸਦਾ ਦਰਜਾ ਦੇਵਤਿਆਂ ਵਿੱਚ ਆਉਂਦਾ। ਗੁਰੂ ਸ਼ਰਨ ਵਿੱਚ ਆ ਕੇ ਇਸਨੂੰ ਆਪਣਾ ਸੁਭਾਵ ਪ੍ਰਾਪਤ ਹੁੰਦਾ ਹੈ। ਇਉਂ ਗੁਰੂ ਜੀ ਕਹਿੰਦੇ ਮਰਦਾਨਿਆ, ਪਤਾ ਭੂਤ ਕਿਹਨੂੰ ਕਹਿੰਦੇ ਹਨ? ਭੂਤ ਤਾਂ ਉਹ ਹਨ ਜਿਹੜੇ ਵਾਹਿਗੁਰੂ ਦੀ ਭਗਤੀ ਨਹੀਂ ਕਰਦੇ, ਤੇ ਭੂਤ ਬਿਰਤੀ ਪ੍ਰਧਾਨ ਹੈ ਜਿਹਨਾਂ ਦੀ। ਭੂਤ ਲੋਕੋ ਜਿਹੜੇ ਨਾਮ ਨਹੀਂ ਜਪਦੇ, ਜਿਹਨਾਂ ਘਰਾਂ ਦੇ ਵਿੱਚ ਪ੍ਰਭੂ ਦੇ ਪਿਆਰਿਆਂ ਦੀ ਸੇਵਾ ਨਹੀਂ ਹੋਈ, ਵਾਹਿਗੁਰੂ ਦਾ ਭਜਨ ਨਹੀਂ ਹੁੰਦਾ, ਉਹ ਘਰ ਸ਼ਮਸ਼ਾਨ ਭੂਮਿਕਾ ਦੀ ਨਿਆਈ ਹਨ। ਉਹਨਾਂ ਚ ਵਸਣ ਵਾਲੇ ਆਦਮੀਆਂ ਨੂੰ ਭੂਤਨੀਆਂ ਸਮਝੋ, ਜਨਾਨੀਆਂ ਨੂੰ ਭੂਤਨੀਆਂ ਸਮਝੋ। ਇਉਂ ਪਰ ਉਸ ਤੋਂ ਉਲਟ ਇਹਨਾਂ ਘਰਾਂ ਦੇ ਵਿੱਚ ਵਾਹਿਗੁਰੂ ਦੇ ਨਾਮ ਦੀ ਬਾਣੀ ਦੀ ਧੁਨੀ ਉੱਠਦੀ ਰਹਿੰਦੀ ਹੈ, ਔਰ ਵਾਹਿਗੁਰੂ ਦੇ ਪਿਆਰਿਆਂ ਦੇ ਚਰਨ ਧੋਣਾ ਚਿੱਕੜ ਹੋਇਆ ਰਹਿੰਦਾ। ਉਹਨਾਂ ਨੂੰ ਘਰਾਂ ਨੂੰ ਬੈਕੁੰਠ ਰੂਪ ਸਮਝੋ। ਗੁਰੂ ਜੀ ਕਹਿੰਦੇ ਮਰਦਾਨਿਆਂ ਭੂਤ ਤਾਂ ਉਹਨਾਂ ਨੂੰ ਕਹਿੰਦੇ ਜਿਹਨਾਂ ਲੋਕਾਂ ਦੀ ਭੂਤ ਬਿਰਤੀ ਪ੍ਰਧਾਨ ਹੈ, ਵਾਹਿਗੁਰੂ ਦਾ ਭਜਨ ਨਹੀਂ ਕਰ। ਸੋ ਇਉਂ ਇੰਨਾ ਕਹਿੰਦਿਆਂ ਉਹ ਜਿਸ ਤੋਂ ਮਰਦਾਨਾ ਭੂਤ ਜਾਣ ਕੇ ਡਰਦਾ ਸੀ, ਆਇਆ, ਆ ਕੇ ਸਾਹਮਣੇ ਖੜ ਕੇ ਅੱਗੇ ਲੰਮਾ ਪੈ ਕੇ ਸ਼ਟਾਂਗ ਦੰਡਵਤ ਕੀਤੀ। ਅੱਠੇ ਅੰਗ ਲਗਾ ਕੇ ਜਿਹੜੀ ਲੰਮਾ ਪੈ ਕੇ ਡੰਡੇ ਅੰਗ ਨਮਸਕਾਰ ਕਰਨੀ, ਉਸਨੂੰ ਅਸ਼ਟਾਂਗ ਦੰਡਵਤ ਕਹਿੰਦੇ ਹਨ। ਨਮਸਕਾਰ ਦੀਆਂ ਬਹੁਤ ਕਿਸਮਾਂ ਹਨ, ਪਰ ਸਾਰਿਆਂ ਨਾਲੋਂ ਵਿਸ਼ੇਸ਼ ਫਲ ਅਤੇ ਅੱਛੀ ਅਸ਼ਟਾਂਗ ਦੰਡਵਤ ਕਹੀ ਜਾਂਦੀ ਹੈ। ਇਹਦੀ ਬਾਬ ਦੱਸੇ ਸਰੀਰ ਕਰਕੇ, ਮਨ ਕਰਕੇ, ਬਾਣੀ ਕਰਕੇ। ਅੱਠੇ ਅੰਗ ਲਾ ਕੇ ਲੰਮੇ ਡੰਡੇ ਮੰਗ ਲੰਮਾ ਪੈ ਕੇ ਇਹ ਸਰੀਰ ਕਰਕੇ ਹੋਊਗੀ, ਮਨ ਕਰਕੇ ਔਰ ਬਾਣੀ ਕਰਕੇ ਉਚਾਰਨ ਕਰਾਂ, ਡੰਡੋਤ ਬੰਧਨ ਅਨਕਵਾਰ ਸਰਬ ਕਲਾ ਸਮਰਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ। ਇਸ ਨੂੰ ਅਸ਼ਟਾਂਗ ਦੰਡਵਤ ਕਹਿੰਦੇ ਹਨ। ਉੱਥੇ ਹੁੰਦੇ ਜੇ ਤੇ ਅਤੀ ਸ਼ਰਧਾ ਹੋਵੇ। ਉਸਨੇ ਅਸ਼ਟਾਂਗ ਦੰਡਵਤ ਕੀਤੀ, ਅਖੀਰ ਗਲ ਚ ਪੱਲਾ ਪਾ ਕੇ ਖੜਾ ਹੋ ਗਿਆ। ਗੁਰੂ ਜੀ ਨੇ ਪੁੱਛਿਆ ਤੂੰ ਕੌਣ ਹੈ, ਕਿਵੇਂ ਹੈ, ਤੇਰਾ ਕੀ ਪ੍ਰਯੋਜਨ ਹੈ? ਉਹ ਕਹਿਣਗੇ ਮਹਾਰਾਜ ਆਪ ਦੁਨੀਆਂ ਦੇ ਤਾਰਕ ਹੋ, ਮੈਂ ਇਹ ਯੁੱਗ ਦਾ ਰਾਜਾ ਹਾਂ, ਯਾਨੀ ਕਲ ਯੁੱਗ ਹਾਂ। ਪਹਿਲੀਆਂ ਦੋ ਸ਼ਰਾਰਤਾਂ ਅੰਧੇਰੀ ਵਗਣੀ ਔਰ ਗੜੇ ਵਰਨੇ ਮੇਰੀ ਸ਼ਰਾਰਤ ਸੀ, ਅਤੇ ਹੁਣ ਇਹੋ ਜਿਹੀ ਬਕਰਾਲ ਸ਼ਕਲ ਵੀ ਕਿਸੇ ਵਾਸਤੇ ਧਾਰਨ ਕੀਤੀ ਆਪ ਨੂੰ ਡਰਾਉਣ ਵਾਸਤੇ, ਪਰ ਆਪ ਸੁਮੇਰ ਵਾਂਗੂ ਅਚਲ ਰਹੇ। ਮੈਂ ਆਪ ਦੀ ਸ਼ਰਨ ਹਾਂ, ਇੱਥੋਂ ਕੁਛ ਸੇਵਾ ਲਓ ਤਾਂ ਕਿ ਮੇਰਾ ਭਲਾ ਹੋਵੇ। ਫਿਰ ਉੱਥੇ ਬੜਾ ਲੰਮਾ ਚੌੜਾ ਸੰਵਾਦ ਹੈ, ਅਖੀਰ ਵਿਚਾਰ ਲੈਣੀ ਹੈ। ਉਸਦੇ ਪਾਸ ਮਰਦਾਨੇ ਨੇ ਇੱਕ ਜੁੱਲੜ ਦੇਖਿਆ ਜਿਹਦੇ ਵਿੱਚ ਬਹੁਤ ਸਾਰੀਆਂ ਗਲੀਆਂ ਮੋਹਰੀਆਂ। ਮਰਦਾਨਾ ਪੁੱਛਣ ਲੱਗਾ ਇਹ ਕੀ ਚੀਜ਼ ਹੈ? ਕਲਯੁਗ ਕਹਿੰਦੇ ਭਾਈ ਮਰਦਾਨਾ ਇਹ ਆਲਸ ਦਾ ਜੁੱਲੜ ਹੈ। ਇਹਦਾ ਕੀ ਮਤਲਬ? ਅੰਮ੍ਰਿਤ ਵੇਲੇ ਬ੍ਰਹਮ ਮਹੂਰਤ ਦੇ ਵਿੱਚ ਜਿਹੜਾ ਅੱਠਾਂ ਪਹਿਰਾਂ ਵਿੱਚ ਸਭ ਤੋਂ ਸ੍ਰੇਸ਼ਟ ਵਕਤ ਭਜਨ ਵਾਸਤੇ ਤਮਾਮ ਮਤ ਮਤਾਂਤਰਾਂ ਵਾਲਿਆਂ ਨੇ ਮੰਨਿਆ ਹੈ, ਉਸ ਵਿੱਚ ਮੈਂ ਸਭ ਲੋਕਾਂ ਦੇ ਉੱਪਰੇ ਜੁੱਲੜ ਸਿੱਟ ਦਿੰਦਾ ਤਾਂ ਕਿ ਉੱਠ ਕੇ ਭਜਨ ਨਾ ਕਰ ਸਕਣ, ਭਜਨ ਨਾ ਕਰਨ ਕਰਕੇ ਉਹਨਾਂ ਲੋਕਾਂ ਨੂੰ ਮੈਂ ਨਰਕਾਂ ਨੂੰ ਲੈ ਜਾਵਾਂ, ਕਿਉਂਕਿ ਮੈਂ ਨਰਕ ਭਰਨੇ ਹਾਂ। ਹਾਂ, ਮਰਦਾਨਾ ਕਹਿਣਗਾ ਇਹ ਗਲੀਆਂ ਮੋਰੀਆਂ ਕਿਵੇਂ ਹੋ ਗਈਆਂ ਇਹਦੇ ਵਿੱਚ? ਉਹ ਕਹਿੰਦਾ ਉਹਨਾਂ ਲੋਕਾਂ ਕਰ ਦਿੱਤੀਆਂ ਜੇ ਅੰਮ੍ਰਿਤ ਉੱਠ ਕੇ ਇਸ਼ਨਾਨ ਆਦਿ ਕਰਕੇ ਵਾਹਿਗੁਰੂ ਦੇ ਭਜਨ ਵਿੱਚ ਜੁੱਟਦੇ, ਉਹਨਾਂ 'ਤੇ ਮੇਰਾ ਬਲ ਨਹੀਂ ਪੈਂਦਾ ਹੈ, ਇਹ ਮੋਰੀਆਂ ਉਹਨਾਂ ਨੇ ਕਰ ਦਿੱਤੀਆਂ। ਸਾਸੂ ਉਸ ਵਕਤ ਆਲਸ ਪ੍ਰਧਾਨ ਹੁੰਦੀ ਹੈ, ਇਸ ਕਰਕੇ ਇੱਧਰ ਗੁਰੂ ਰਾਮਦਾਸ ਮਹਾਰਾਜ ਫਰਮਾਉਂਦੇ ਹਨ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠਣ ਨਾਮ ਪਿਆ, ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕੇ ਅੰਮ੍ਰਿਤਸਰ ਨਾਲ। ਯਾਨੀ ਉਸ ਮੌਕੇ ਆਲਸ ਹੁੰਦੀ ਹੈ, ਆਲਸ ਨੂੰ ਹਮੇਸ਼ਾ ਉਦਮ ਨਾਲ ਜਿੱਤਿਆ ਜਾਂਦਾ। ਜਿਹੜੀ ਗਰਮੀ ਦੀ ਬਿਮਾਰੀ ਹੁੰਦੀ ਹੈ ਉਹਨੂੰ ਠੰਡੀ ਦਵਾਈ ਨਾਲ ਜਿੱਤਿਆ ਜਾਂਦਾ, ਯਾਨੀ ਵਸੀਕਾਰ ਕੀਤਾ ਜਾਂਦਾ ਹੈ। ਜਿਹੜੀ ਵਾਯੂ ਦਾ ਰੋਗ ਹੈ ਉਸਨੂੰ ਗਰਮ ਦਵਾਈ ਨਾਲ ਦੂਰ ਕੀਤਾ ਜਾਂਦਾ ਹੈ। ਇਸੀ ਤਰ੍ਹਾਂ ਹੀ ਆਲਸ ਨੂੰ ਹਮੇਸ਼ਾ ਉਦਮ ਨਾਲ ਜਿੱਤਿਆ ਜਾਂਦਾ। ਉੱਦਮ ਦੀ ਬਾਤ ਥਾਂ ਥਾਂ ਐਸੇ ਵਿਚਾਰ, ਉੱਦਮ ਕਰੋੜ ਭਾਗੀਓ ਸਿਮਰੋ ਹਰ ਹਰ ਰਾਜ, ਉੱਦਮ ਦੀ ਬਾਤ ਜ਼ਿਕਰ ਆਉਂਦਾ ਹੈ। ਵਿਸ਼ਿਸ਼ ਜੀ ਸ੍ਰੀ ਰਾਮ ਚੰਦਰ ਦੇ ਗੁਰੂ ਹੋਏ, ਉਹ ਰਾਮ ਚੰਦਰ ਜੀ ਨੂੰ ਕਹਿੰਦੇ ਹੇ ਰਾਮ ਜੀ ਉੱਦਮ ਹੀ ਸਤਿਦੈਵ, ਉੱਦਮ ਕੀਤੇ ਬਿਨਾਂ ਇਸ ਪੁਰਸ਼ ਨੂੰ ਕੁਛ ਵੀ ਪ੍ਰਾਪਤ ਨਹੀਂ ਹੁੰਦਾ। ਵਿਵਹਾਰ ਪਰਮਾਰਥ ਦੋਵੇਂ ਉੱਦਮ ਨਾਲ ਸਿੱਧ ਹੁੰਦੇ ਹਨ। ਭਾਵੇਂ ਇਹਦਾ ਇਹ ਮਤਲਬ ਨਹੀਂ ਵੀ ਵਾਹਿਗੁਰੂ ਦੀ ਕਿਰਪਾ ਦਾ ਪਾਤਰ ਨਾ ਬਣੇ, ਉਹਦੀ ਬਖਸ਼ਿਸ਼ ਨੂੰ ਜਾਣਦਾ ਹੋਇਆ ਉੱਦਮ ਕਰੇ। ਗੁਰਬਾਣੀ ਦੁਆਰਾ ਗੁਰੂ ਸ਼ਾਸਤਰ ਦੁਆਰਾ ਜੋ ਉੱਦਮ ਕਰਦੇ ਹਨ ਉਹ ਹੀ ਆਪਣੇ ਜਨਮ ਨੂੰ ਸਫਲਾ ਕਰ ਸਕਦੇ। ਉੱਦਮ ਕਰੇ ਬਲਗੇ ਪ੍ਰਭਾਤੀ ਇਸ਼ਨਾਨ ਕੇ ਅੰਮ੍ਰਿਤ ਨਾਲ। ਪਹਿਲਾ ਕਰਤੱਵ ਗੁਰਸਿੱਖ ਵਾਸਤੇ ਉੱਠ ਕੇ ਉੱਦਮ ਥਾਰ ਕੇ ਆਲਸ ਨੂੰ ਦੂਰ ਕਰਕੇ ਦਾਤਨ ਕੁਰਲਾ ਸੋਚ ਆਦਿ ਕਰਕੇ ਇਸ਼ਨਾਨ ਕਰੇ ਅੰਮ੍ਰਿਤਸਰ ਨਾਲੇ। ਹਰੇਕ ਥਾਂ ਅੰਮ੍ਰਿਤਸਰ ਇਸ਼ਨਾਨ ਨਹੀਂ ਹੁੰਦਾ, ਸ੍ਰੀ ਅੰਮ੍ਰਿਤਸਰ ਸਾਡਾ ਪਰਮ ਤੀਰਥ ਹੈ ਸਿੱਖਾਂ ਦਾ। ਪਰ ਸਾਧ ਸਿੰਘ ਹਰੇਕ ਥਾਂ ਹਰ ਪੁਰਸ਼ ਉੱਥੇ ਹੁੰਦਾ ਨਹੀਂ, ਫਿਰ ਕੈਸੇ ਅੰਮ੍ਰਿਤਸਰ ਨਾਤਾ ਜਾਵੇ। ਉਸ ਮੌਕੇ ਇਸ਼ਨਾਨ ਕਰਨ ਦਾ ਫਲ ਜਿਹੜੇ ਇਸ਼ਨਾਨ ਵੇਲੇ ਇਸ ਸ਼ਬਦ ਦਾ ਪਾਠ ਨਾਲ ਕਰੀ ਜਾਂਦੇ ਰਾਮ ਦਾ ਸਰੋਵਰ ਨਾਲ ਤੇ ਸਭ ਉਤਰੇ ਪਾਪ ਕੁਮਾਰ। ਅੰਮ੍ਰਿਤਸਰ ਦੇ ਇਸ਼ਨਾਨ ਦਾ ਹੀ ਮਹੱਤਵ ਹੋ ਜਾਂਦਾ, ਫਲ ਮਿਲ ਜਾਂਦਾ।
ਰਾਮਦਾਸ ਸਰੋਵਰ
ਪਾਠ ਨਾਲ ਕਰੀ ਜਾਂਦੇ। ਉਹਨਾਂ ਨੂੰ ਇਤਨਾ ਫਲ ਹੈ ਜੈਸੇ ਸਵਾਮਨ ਸੋਨਾ ਪੁੰਨ ਕਰ ਦਿੱਤਾ ਜਾਏ। ਦੂਸਰੇ ਦਰਜੇ ਦੇ ਉਹ ਹਨ ਜਿਹੜੇ ਦੋ ਘੜੀ ਬਾਅਦ ਇਸ਼ਨਾਨ ਕਰਦੇ ਹਨ, ਉਹਨਾਂ ਨੂੰ ਇਤਨਾ ਮਹਾਤਮਾ ਜੈਸੇ ਸਵਾਮਨ ਚਾਂਦੀ ਪੁੰਨ ਕਰ ਦਿੱਤੀ ਜਾਏ। ਤੀਸਰੇ ਦਰਜੇ ਦੇ ਉਹ ਹਨ ਜਿਹੜੇ ਉਦੋਂ ਦੋ ਘੜੀ ਬਾਅਦ ਇਸ਼ਨਾਨ ਕਰਨ ਵਾਲੇ, ਉਹਨਾਂ ਨੂੰ ਇਤਨਾ ਮਹਾਤਮਾ ਜੈਸੇ ਸਵਾਮਨ ਦੁੱਧ ਪੁੰਨ ਕਰ ਦਿੱਤਾ ਜਾਏ। ਉਸ ਤੋਂ ਚੌਥੇ ਦਰਜੇ ਜਿਹੜੇ ਪੈ ਫਟਾਲੇ ਨਾਲ ਇਸ਼ਨਾਨ ਕਰਦੇ ਹਨ ਉਹਨਾਂ ਨੂੰ ਇਤਨਾ ਫਲ ਹੈ ਜੇ ਸ਼ਰਮਣ ਅਨਾਜ ਪੁੰਨ ਕਰ ਦਿੱਤਾ ਜਾਵੇ। ਇਹ ਤਾਂ ਇੱਧਰ ਗੁਰੂ ਨਾਨਕ ਜੀ ਨੇ ਦੱਸਿਆ ਅਤੇ ਉਹਦੇ ਹਿੰਦੂਜ਼ਮ ਵੱਲ ਦੇਖਿਆ ਜਾਵੇ ਉਧਰਿਓਂ ਦੱਸਿਆ ਹੈ। ਜਿਹੜੇ ਬ੍ਰਹਮ ਮਹੂਰਤ ਵਿੱਚ ਇਸ਼ਨਾਨ ਕਰਦੇ ਨੇ ਪਹਿਲੇ ਦਰਜੇ ਵਾਲਿਆਂ ਨੂੰ ਹਜ਼ਾਰ ਗੁਰੂ ਪੁੰਨ ਕੀਤੇ ਦਾ ਫਲ ਹੈ, ਦੂਸਰੇ ਦਰਜੇ ਵਾਲੇ ਉਹਨਾਂ ਨੂੰ ਸੌ ਗੁਰੂ ਪੁੰਨ ਕੀਤੇ ਦਾ ਫਲ ਹੈ, ਤੀਜੇ ਦਰਜੇ ਵਾਲਿਆਂ ਨੂੰ ਦਸ ਗੁਰੂਆਂ ਪੁੰਨ ਕੀਤੇ ਦਾ ਫਲ ਹੈ, ਚੌਥੇ ਦਰਜੇ ਵਾਲੇ ਇੱਕ ਗੁਰੂ ਪੁੰਨ ਕੀਤੇ ਦਾ। ਤਕਰੀਬਨ ਉੱਥੇ ਹੀ ਜਾਂਦੀ ਹੈ। ਇਹ ਤਾਂ ਸਿਰਫ ਇਸ਼ਨਾਨ ਮਾਤਰ ਦਾ ਫਲ ਹੈ, ਉੱਧਰ ਦੱਸਿਆ ਜਿਹੜੇ ਅਗਮਰਸ਼ਨ ਮੰਤਰ ਦਾ ਨਾਲ ਜਾਪ ਕਰਦੇ ਨੇ ਇਸ਼ਨਾਨ ਦੇ ਉਹਨਾਂ ਨੂੰ ਇਤਨਾ ਫਲ ਹੈ। ਅਤੇ ਨਾਮ ਦੀ ਮਹਿਮਾ ਇਹ ਤਾਂ ਕਥਨ ਵਿੱਚ ਹੀ ਨਹੀਂ ਆਉਂਦੀ। ਸੋ ਇਸ ਕਰਕੇ ਇੱਧਰ ਗੁਰੂ ਰਾਮਦਾਸ ਜੀ ਫਰਮਾਉਂਦੇ ਹਨ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੇ, ਇਸ਼ਨਾਨ ਵੇਲੇ ਰਾਮਦਾਸ ਸਰੋਵਰ ਨਾਤੇ ਆਦਿ ਸ਼ਬਦ ਆ ਹੋਰ ਕਈ ਸ਼ਬਦਾਂ ਦੇ ਪਾਠ ਕੀ ਗੁਰਸਿੱਖ ਕਰਦੇ ਹਨ, ਇਉਂ ਕਰੇ ਉਹਦਾ ਮਹਾਤਮ ਸ੍ਰੀ ਅੰਮ੍ਰਿਤਸਰ ਦੇ ਇਸ਼ਨਾਨ ਦਾ ਹੀ ਮਹਾਤਮ ਹੋ ਜਾਂਦਾ। ਫਿਰ ਉਸ ਤੋਂ ਬਾਅਦ ਅਗਲਾ ਸਟੈਪ ਕੀ ਹੈ, ਇਕਾਂਤ ਬੈਠ ਜਾਵੇ ਚੌਂਕੜਾ ਮਾਰ ਕੇ, ਵਿੱਚ ਨੂੰ ਬਾਹਰੋਂ ਸੰਕੋਚ ਕੇ ਟਿਕਾ ਕੇ ਫਿਰ ਉਪਦੇਸ਼ ਗੁਰੂ ਹਰ ਹਰ ਜਪ ਜਾਪਦਾ। ਗੁਰੂ ਉਪਦੇਸ਼, ਨਾਮ ਦਾ ਸਿਮਰਨ, ਗੁਰਮੰਤਰ ਦਾ ਅਭਿਆਸ, ਅਨੇਕਾਂ ਯੁਕਤੀਆਂ ਜਿਹੜੀਆਂ ਨੂੰ ਪ੍ਰਾਪਤ ਹਨ ਗੁਰੂ ਕਿਰਪਾ ਕਰਕੇ ਉਹਨਾਂ ਦਾ ਫਿਰ ਜਾਪ ਕਰ, ਉਪਦੇਸ਼ ਗੁਰੂ ਹਰ ਹਰ ਜਪ ਜਾਪਦਾ। ਫਲ ਕੀ ਹੋਏਗਾ, ਸਭ ਕਿਲ ਦਿਖ ਦੋਖ ਪਾਪ ਲੈ ਜਾ। ਇਹ ਜਨਮ ਦੇ ਪਿਛਲੇ ਜਨਮਾਂ ਦੇ ਛੋਟੇ ਵੱਡੇ ਜਿਹੜੇ ਪਾਪ ਮਨ ਨੂੰ ਮੈਲਾ ਕਰਦੇ ਨੇ, ਇਸ ਪਾਸੇ ਸ਼ੌਕ ਨਹੀਂ ਲੱਗਣ ਦਿੰਦੇ, ਸਭ ਲੈ ਜਾਣਗੇ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੈ, ਦਿਨ ਚੜ੍ਹੇ ਨਿੱਤ ਦੀ ਬਾਣੀ ਦਾ ਪਾਠ ਕਰੇ। ਇਹ ਕੀਰਤਨ ਸਤਸੰਗ ਵਿੱਚ ਬਾਣੀ ਦਾ ਕੀਰਤਨ ਕਰੇ, ਇਉਂ ਕਰੇ ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੈ। ਸੋ ਉਸ ਤੋਂ ਬਾਅਦ ਵਕਤ ਬਹੁਤ ਹੈ, ਸਾਰਾ ਦਿਨ ਹੁੰਦਾ ਹੈ। ਜਿਹੜੇ ਹੱਥੀਂ ਪੈਰੀਂ ਕੰਮ ਕਰਨ ਵਾਲੇ ਹਨ ਉਹ ਤਾਂ ਬਖੂਬੀ ਭਜਨ ਕਰ ਸਕਦੇ ਹਨ, ਹੱਥ ਪਾਉਂ ਕਰ ਕੰਮ ਸੁਰਜੀਤ ਨਿਰੰਜਨ ਨਾਲ, ਪਰ ਜਿਹੜੇ ਦਿਮਾਗੀ ਕੰਮ ਕਰਨ ਵਾਲੇ ਹਨ, ਲਿਖਣ ਪੜ੍ਹਨ ਦਾ ਕੁਛ, ਸੋਚਣ ਵਿਚਾਰਨ ਦਾ, ਉਹਨਾਂ ਨੂੰ ਜਿਹੜਾ ਜਿਹੜਾ ਵਕਤ ਆਪਣੇ ਕੰਮ ਕਾਰ ਤੋਂ ਖਾਲੀ ਮਿਲਦਾ ਉਹਨੂੰ ਸੰਭਾਲੀ ਜਾਣ। ਇਉਂ ਹੋ ਸਕਦਾ ਹੈ ਜਿਹੜੇ ਹੋਣ ਜੋ ਸਾਸ ਗ੍ਰਾਸ ਤੇ ਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਪਾਵੇ। ਜਿਹੜਾ ਸਾਸ ਗ੍ਰਾਸ ਰਹੇ ਉਹਦਾ ਭਜਨ ਕਰਦਾ, ਮਸ਼ੀਨਰੀ ਕੁਦਰਤੀ ਹਰ ਇੱਕ ਦੇ ਅੰਦਰ ਚੱਲਦੀ ਹੈ, ਦਮ ਦੀ ਮਸ਼ੀਨਰੀ ਕਦੇ ਬੰਦ ਨਹੀਂ ਹੁੰਦੀ। ਜਦ ਤੋਂ ਇਹਦਾ ਜਨਮ ਹੋ ਜਾਂਦਾ ਉਹ ਤੋਂ ਸ਼ੁਰੂ ਹੋ ਜਾਂਦੀ ਹੈ, ਜਦੋਂ ਮ੍ਰਿਤੂ ਹੁੰਦਾ ਫਿਰ ਦਮ ਦੀ ਮਸ਼ੀਨਰੀ ਬੰਦ ਹੁੰਦੀ ਹੈ। ਇਉਂ ਜਿਹੜੇ ਸਾਸ ਗ੍ਰਾਸ ਹੇਠਾਂ ਨੂੰ ਦਮ ਜਾਂਦਾ ਉਹਨੂੰ ਗ੍ਰਾਸ ਕਹਿੰਦੇ, ਉੱਪਰ ਨੂੰ ਸਾਸ ਕਹਿੰਦੇ। ਜਿਹੜੇ ਉਹ ਭਜਨ ਕਰਦੇ ਹਨ ਇਹੋ ਜਿਹੇ ਸਿੱਖ ਗੁਰੂ ਨੂੰ ਪਾ ਜਾਂਦੇ ਹਨ। ਕਹਿੰਦੇ ਇਹੋ ਜਿਹਾ ਸਿੱਖ ਗੁਰੂ ਨੂੰ ਪਿਆਰਾ ਲੱਗਦਾ, ਉਸ 'ਤੇ ਗੁਰੂ ਦੀ ਪ੍ਰਸੰਨਤਾ ਖੁਸ਼ੀ ਹੋ ਜਾਂਦੀ ਹੈ। ਗੁਰੂ ਦੀ ਖੁਸ਼ੀ ਨਾਲ ਹੀ ਇਹਦੇ ਲੋਕ ਪ੍ਰਲੋਕ ਸਵਰਨੇ ਹਨ, ਇਉਂ ਫਰਮਾਉਂਦੇ ਹਨ। ਸੋਈ ਸਿੱਖ ਜੀ ਗੁਰਾਂ ਦੇ ਮਨ ਭਾਵੇ, ਆਹ ਕਰਦੇ ਤੂੰ ਆਪਣੀ ਹੋਂਗ ਵਾ ਦੇਗਾ ਜੀਵ ਤੇ ਰੱਬ ਦੇ ਵਿਚਾਲੇ ਹਉਮੈ ਦਾ ਪੜਦਾ ਹੈ, ਹਉਮਾ ਭੀਤ ਪਈ ਹੈ ਵਿਚੋ। ਅਗਰ ਤੂੰ ਇਸਨੂੰ ਗਵਾਨੇ ਨਾਮ ਅਭਿਆਸ ਦੀ ਕਮਾਈ ਕਰਕੇ ਹਾਂ ਮੈਂ ਮੈਂ ਵਿੱਚੋਂ ਹੋਵੇ ਦੂਜਾ ਮੇਟੇ ਆਪੇ ਹੋਵੇ। ਜਿਵੇਂ ਜਦੋਂ ਇਹ ਨਾਮ ਅਭਿਆਸ ਦੀ ਕਮਾਈ ਕਰਕੇ ਹੋਂ ਨੂੰ ਖੋਦੇਂਗਾ, ਆਪ ਸਵਾਰੇ ਮੈਂ ਮਿਲੇ ਮੈਂ ਮਿਲਿਆ ਸੁਖ ਹੋਏ, ਜੇ ਤੂੰ ਮੇਰਾ ਹੋ ਰਹੇ ਤਾਂ ਸਭ ਜਗ ਤੇਰਾ। ਇਹ ਅਵਸਥਾ ਆ ਜਾਏਗੀ ਤਾਂ ਮੇਰਾ ਲਾਡਲਾ ਪੁੱਤਰ ਬਣ ਜਾਵੇਗਾ। ਹੁਣ ਇਹਨਾਂ ਤਿੰਨਾਂ ਵਿੱਚੋਂ ਅੰਦਰ ਝਾਤੀ ਮਾਰ ਕੇ ਵੇਖੋ ਕੀ ਕੁਛ ਕਰਦਾ ਹੈ। ਕਮ ਸੇ ਕਮ ਪਹਿਲੇ ਦਰਜੇ 'ਤੇ ਵੀ ਨਹੀਂ ਆਇਆ, ਫਿਰ ਕੀ ਹੋਇਆ? ਸੋ ਇਉਂ ਗੁਰਬਾਣੀ ਇਉਂ ਦੱਸਦੀ ਹੈ ਸਾਨੂੰ, ਤੂੰ ਤਾਂ ਨਾਮ ਦੇ ਜਪਣ
ਜਨਮ ਸਮੋਇਓ ਮੋਹ ਨਹੀਂ ਮਾਇਆ। ਆਇਆ ਤਾਂ ਵਾਹਿਗੁਰੂ ਦਾ ਭਜਨ ਕਰਨ ਵਾਸਤੇ ਹੈ, ਪਰ ਅਸਲੀ ਆਪਣੇ ਫਰਜ਼ ਨੂੰ ਛੱਡ ਕੇ ਮਾਇਆ ਵਿੱਚ ਮੋਹਿਤ ਹੋ ਕੇ ਬਹੁਤ ਦੂਰ ਦਾ ਦੂਰ ਚਲਾ ਗਿਆ ਹੈ। ਸਤਿਗੁਰੂ ਨਾਨਕ ਦੇਵ ਮਹਾਰਾਜ ਜਗ ਜਲੰਧਰ ਦੀ ਸਾਰ ਕਰਦੇ ਕਰਦੇ ਕਿਸੇ ਹੋਰ ਬਣ ਵਿੱਚ ਬੈਠੇ ਹੋਏ, ਮਰਦਾਨਾ ਰਬਾਬ ਵਜਾ ਰਿਹਾ ਹੈ, ਹਜ਼ੂਰ ਦੇ ਪਵਿੱਤਰ ਗਲੇ ਤੋਂ ਸ਼ਬਦ ਦਾ ਉਚਾਰਨ ਹੋ ਰਿਹਾ ਹੈ। ਜੇਕਰ ਅਸੀਂ ਅੱਖਾਂ ਖੋਲ੍ਹ ਕੇ ਬਾਣੀ ਪੜ੍ਹੀਏ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 430 ਸੁਫੇ ਹਨ, ਆਤਮ ਅੰਤ ਤੱਕ ਯਾਨੀ ਵਿਚਾਰ ਕੇ ਪੜ੍ਹੀਏ ਤਾਂ ਤਿੰਨ ਕਿਸਮ ਦੇ ਬਚਨ ਸਾਨੂੰ ਇਸ ਵਿੱਚ ਆਉਂਦੇ ਹਨ। एक भयानक एक राजिक यथार्थ जिन्होंने कथन किया जाए जिमें दुनिया विच तीन किस्म के लोग हैं दृष्टांत एक कोई शीश महल है शीशे का महल बने अंदर वो शीशा ही शीशा है उस शीश महल विच एक कुत्ता जिदे मूंह दे विच टुकदी बुरकी है रोटी भी ग्राही है वो प्रवेश कर जाता है शीशे का सुभाव है उस वल तकीए सो अपना आप ही दिसेगा कुकर है कुत्ता है उसनु समझ नहीं जो मूँह उठा के देखता है उसनु ऐसे प्रतीत होंगे सामने कोई कुत्ता खड़ा जिदे मूँह दे विच रोटी की ग्राही है कुकर भावें कितने ही रजिया होवे दूजे तो खाने की कोशिश करया करता दूसरा कुत्ता खड़ा देख के लपकता है ये तो रोटी खोलवा पर अगे तो वह अपना ही अक्ष से शीशे नजर आता सी खोन वास्ते जाता है अपने आप तो रोटी वह सिर जाके शीशे वजता सिर विच दिमाग भी सट लगती है कुछ देर चक्कर आता है फिर होश आती है होर पासे दूसरे पासे मूँह उठा के वेखता है उत्थे भी शीशा उधर भी एमी नजर आता है उसका अपना ही अक्स उस तो रोटी खोन वास्ते फिर लपकता है फिर उसका सिर शीशे भी जाके लगता है इसी तरह अपने आप तो रोटी खोन दे वास्ते शीशे टक्करा मार मार के कुछ देर विच मर जाता वो मृत्यु हो जाती है वो ये दिशा हुई उसी शीश महल दे विच एक कोई बच्चा प्रवेश कर जाता किसी स्नान किया है किस पिछे नूं खिल रहे हुए हैं बच्चे नूं अजे इतनी समझ नहीं भी शीशे अपना ही अक्स दिंदा हुंदा जिस तरफ देखता है उसनों ऐसे प्रतीत हुंदा है भी कोई भूत खड़ा देख के डरदा है सहमदा है होर पासे मूंह कर लैंदा उधर भी शीशा है ते उसनों उधर भी यही कुछ दिंदा है फिर डरदा भी सामने भूत खड़ा है इसी तरह कुछ देर भी डर डर के भी प्राण दे दिंदा उसी शीश महल विच कोई सियाणा आदमी बूटी सुटी प्रवेश कर जाता है उसनु समझ है शीशे विच शीशे के हर टुकड़े विच अपना ही अक्स नजर आता जिस तरफ देखता है अपना अक्स देख के खुश हुंदा है प्रसन्न हुंदा उसका समा कितना खुशी के सुख विच गुजरता है पहले दोनों ना उसकी अवस्था उसका समा किवें विलखण ते सुखरूप हुंदा इसी तरह संसारिक शीश महल भी नहीं समझो जितने शरीर मन शीशे के टुकड़े हैं सो पहले दर्जे के लोग कुकर मांग समझो जिन्हों का जेडे बुराइयों में प्रवृत्त अपने हकों तो इलावा भी दूसरे हकों खोने के वास्ते ही जिन्हों की कोशिश यह जे लोग हैं दूजे वो लोग हैं बचे भी नहीं जिन्हों समझ नहीं है भावें बुरा किसी का नहीं कर तीसरे वो लोग हैं जिन्होंने समझ पी भी हर शीशे विच हर टुकड़े विच मेरा ही नहीं सो इसी तरह संसार तीन किस्म के लोग गुरु जी ने बाणी तीन दर्जे विच इहोजे तीन किस्म के लोगों वास्ते उच्चारण की है जिमें डॉक्टर इको दवाई सारे मरीजों को नहीं दिना हुंदा जिही जी किसी की मर्जी या बीमारी है वैसी ही दवाई दिंदा है जिस सिर दर्द है उसनु सिर दर्द की दवाई देगा जिसके पेट दर्द है उसनु पेट दर्द की दवाई देगा जिसनु बुखार है उसनु बुखार की दवाई देगा इको ही दवाई सबन नहीं दिया करता पर इसकी पछाण डॉक्टर है सो दवाई की बाबत सूझबूझ डॉक्टर है इसी तरह ही गुरु जी ने गुरु रूहानी डॉक्टर है तीन किस्म के भिखारी उन्होंने वास्ते तिने किस्म का उपदेश इसन भयानक रोच के यथार्थ कथन किया है दिखता है पहले दर्जे वाले लोगों वास्ते यह उपदेश है क्यों है पढ़ो नानक आखे रे मन सुनिए सिख सही लेखर मगेसिया बैठा कड रब लेखा मंगता नी जिंदे जप नाम लेखा पुता कुछ नहीं मंगता मंदा जमदूत ਜਾਂ ਅੱਗੇ ਸ਼ੁਭ ਅਸ਼ੁਭ ਨਰਸਿੰਘ ਆਦਿ ਕੁਛ ਨਹੀਂ ਮੰਨਦਾ, ਸਿਰਫ ਉਹ ਇਹੀ ਕਹਿੰਦਾ ਹੈ ਮਾਇਆ ਇਕੱਠੀ ਕਰ ਲਓ ਜਿੰਨੀ ਕਰਨੀ ਹੈ। ਜਦੋਂ ਛੱਡ ਕੇ ਜਾਂਦਾ ਫਿਰ ਅੱਗੇ ਮਾਇਆ ਦੀ ਵਾਸ਼ਨਾ ਅਨੁਸਾਰ ਵੱਡਾ ਭਾਰਾ ਸੱਪ ਬਣਦਾ ਹੈ ਜਦੋਂ। ਸੰਯੋਗ ਕਰਕੇ ਮੈਜਿਸਟ੍ਰੇਟ ਆਪਣੇ ਡਰਾਇੰਗ ਰੂਮ ਦੇ ਵਿੱਚ ਬੈਠਾ, ਕੁਰਸੀ 'ਤੇ ਆਰਾਮ ਕੁਰਸੀ 'ਤੇ ਬੈਠਾ ਅਖਬਾਰ ਪੜ੍ਹ ਰਿਹਾ। ਦਰਵਾਜ਼ੇ ਚਾਰ ਚੁਫੇਰੋਂ ਲਾਕ ਹੋਏ ਹੋਏ ਹਨ ਔਰ ਪਰਦੇ ਵੀ ਗਿਰੇ ਹੋਏ ਹਨ। ਅਚਨਚੇਤ ਹੀ ਬਹੁਤ ਰੋਸ਼ਨੀ ਹੋਈ। ਰੋਸ਼ਨੀ ਹੋਣ ਦੇ ਕਾਰਨ ਉਸਦੀ ਨਿਗਾਹ ਅਖਬਾਰ ਤੋਂ ਉੱਠ ਕੇ ਸਾਹਮਣੇ ਜੁਗ ਗਈ। ਕੀ ਦੇਖਿਆ? ਇੱਕ ਕੋਈ ਬੰਦਾ ਖੜ੍ਹਾ। ਉਸਨੂੰ ਪੁੱਛਣ ਲੱਗਾ, ਆਪ ਕਿੱਧਰ ਦੀ ਆ ਗਏ? ਇਸ ਕਮਰੇ ਦੇ ਤਮਾਮ ਦਰਵਾਜ਼ੇ ਬੰਦ ਹਨ, ਅੰਦਰੋਂ ਲਾਕ ਹੋਏ ਹੋਏ ਹਨ। ਉਹ ਰੂਹ ਕਹਿਣ ਲੱਗੀ, ਮੈਨੂੰ ਇਹੋ ਜਿਹੇ ਲਾਕ ਸ਼ਾਕ ਜਾਂ ਏਅਰ ਟੈਕ ਨਹੀਂ ਰੋਕ ਸਕਦੇ। ਮੈਂ ਤਾਂ ਇਹੋ ਜਿਹੇ ਥਾਂ ਵੀ ਜਾ ਸਕਦਾ ਜਿੱਥੇ ਹਵਾ ਵੀ ਨਾ ਜਾ ਸਕੇ। ਇਹ ਸੁਣ ਕੇ ਹੈਰਾਨ ਹੋ ਕੇ ਪੁੱਛਣ ਲੱਗਾ, ਆਪ ਕੌਣ ਹੋ? ਉਹ ਰੂਹ ਕਹਿੰਦੀ, ਮੈਂ ਆਪਦਾ CID ਹਾਂ, ਆਪਦਾ ਖੁਫੀਆ ਹਾਂ। ਇਹ ਹੋਰ ਹੈਰਾਨੀ ਹੋਈ, ਪੁੱਛਣਗੇ ਇਹ ਖੁਫੀਆ CID ਕਿਆ? ਉਹ ਕਹਿਣਾ, ਜਿਸ ਦਿਨ ਤੋਂ ਕਿਸੇ ਦਾ ਜਨਮ ਹੁੰਦਾ ਹੈ, ਈਸ਼ਵਰੀ ਕਾਨੂੰਨ ਹੈ, ਉਸ ਦਿਨ ਤੋਂ ਉਸਦੇ ਨਾਲ ਉਸਦਾ ਇੱਕ CID ਵੀ ਭੇਜਿਆ ਜਾਂਦਾ, ਜਿਹੜਾ ਉਸਦੇ ਚੰਗੇ ਔਰ ਮਾੜੇ ਕਰਮ ਲਿਖਦਾ ਰਹਿੰਦਾ। ਭਾਵੇਂ ਖਾਤੇ 'ਚ ਵੜ ਕੇ ਕੋਈ ਕਰਮ ਕਰੇ ਉਹ ਵੀ ਲਿਖ ਲੈਂਦਾ, ਕਿਉਂ ਨਾਲ ਜੋ ਹੈ ਹਮੇਸ਼ਾ। ਉਹ ਕਹਿੰਦਾ, ਅੱਗੇ ਤਾਂ ਆਪ ਕਦੇ ਦਿਸੇ ਨਹੀਂ, ਅੱਜ ਹੀ ਦਰਸ਼ਨ ਹੋਇਆ। ਕਹਿੰਦੇ, CID ਕਿਹਾ ਅਤੇ ਦਿਸੇ ਕਿਹਾ? CID ਕੀ ਅਤੇ ਦਿਸੇ ਕੀ? ਹਮੇਸ਼ਾ ਮੈਂ ਤੇਰੇ ਨਾਲ ਰਹਿੰਦਾ ਹਾਂ। ਇਹੋ ਜਿਹੀ ਗੱਲ ਜੇ ਹੈ, ਰੱਬ ਨੂੰ CID ਭੇਜਣ ਦੀ ਕੀ ਲੋੜ ਹੈ ਕਿਸੇ ਦੇ ਨਾਲ? ਮੈਜਿਸਟ੍ਰੇਟ ਸੀ ਕਾਨੂੰਨੀ ਬੰਦਾ। ਉਹ ਰੂਹ ਕਹਿਣ ਲੱਗੀ, ਦੁਨਿਆਵੀ ਜਿਹੜੀਆਂ ਗਵਰਨਮੈਂਟਾਂ ਹਨ ਉਹ ਵੀ ਹਰ ਇੱਕ ਦੇ ਪਿੱਛੇ CID ਛੱਡਦੀ, ਆਪਣੇ ਕੰਮ CID ਰਾਹੀਂ ਕਰਦੇ ਹਨ। ਪਹਿਲੇ ਕਈ ਰਾਜੇ ਮਹਾਰਾਜੇ ਨੇ ਅਹੰਕਾਰੀ ਹੁੰਦੇ, ਆਪ ਖੁਫੀਆ ਪੁਲਿਸ ਦਾ ਕੰਮ ਕਰਿਆ ਕਰਦੀ, ਵੀਰ ਯਾਤਰਾ ਆਦਿ ਪਹਿਨ ਕੇ, ਵੀਰ ਯਾਤਰਾ ਕਰਦੇ ਗਰੀਬਾਂ ਨਾਲ ਲਿਬਾਸ ਪਹਿਨ ਕੇ। ਉਹ ਕਿਸ ਵਾਸਤੇ?